SBS Radio.
SBS ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਦਾ ਬੜਾ ਅਦਬ ਭਰਿਆ ਅਤੇ ਨਿੱਘਾ ਜਿਹਾ ਸਲਾਮ। ਇੰਟਰਵਿਊ ਬਹੁਤ ਸਾਰੇ ਤੁਹਾਡੇ ਵਾਸਤੇ ਪੇਸ਼ ਕੀਤੇ, ਕੋਸ਼ਿਸ਼ ਕੀਤੀ ਕਿ ਹਰ ਇੰਟਰਵਿਊ ਹੈ ਜਿਹੜਾ ਉਹ ਯਾਦਗਾਰ ਹੋਵੇ ਜਾਂ ਉਹਦੇ 'ਚ ਕਮ ਅਜ਼ ਕਮ ਇਹੋ ਜਿਹੀ ਗੱਲ ਜ਼ਰੂਰ ਹੋਵੇ ਕਿ ਜਿਹੜੀ ਯਾਦਗਾਰ ਰਹੇ ਉਸ ਸ਼ਖਸੀਅਤ ਦੇ ਹਵਾਲੇ ਦੇ ਨਾਲ। ਅੱਜ ਦਾ ਇੰਟਰਵਿਊ ਜਿਹੜਾ ਮੈਂ ਤੁਹਾਡੀ ਸੇਵਾ 'ਚ ਪੇਸ਼ ਕਰਨ ਜਾ ਰਿਹਾ, ਇਹਦੇ ਬਾਰੇ ਦੱਸਦਾ ਜਾਵਾਂ ਕਿ ਇੰਟਰਵਿਊ ਨਹੀਂ, ਇੱਕ ਅਜਿਹੀ ਹਸਤੀ ਦੇ ਨਾਲ ਗੱਲਬਾਤ ਆ ਕਿ ਇਸ ਇੰਟਰਵਿਊ ਤੋਂ ਪਹਿਲਾਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੱਦਾਂ ਕੋਈ ਖਾਬ ਪੂਰਾ ਹੋਣ ਜਾ ਰਿਹਾ। ਮੇਰਾ ਨਹੀਂ, ਮੇਰੇ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਬਚਪਨ ਆ ਜਿਹੜਾ ਉਹ ਪਾਕਿਸਤਾਨੀ ਟੀਵੀ ਸਕਰੀਨ 'ਤੇ ਇਹਨਾਂ ਨੂੰ ਖਬਰਾਂ ਪੜ੍ਹਦਿਆਂ ਵੇਖ ਕੇ ਗੁਜ਼ਰਿਆ ਹੋਏਗਾ। ਇਹਨਾਂ ਦੀ ਫੈਨ ਕਮਿਊਨਿਟੀ ਜਾਂ ਇਹਨਾਂ ਦੇ ਚਾਹਤਕਾਰ ਨੇ ਜਿਹੜੇ ਉਹ ਸਿਰਫ ਪਾਕਿਸਤਾਨ 'ਚ ਹੀ ਨਹੀਂ ਬਲਕਿ ਉਹ ਵੀ ਨੇ ਜਿਹੜੇ ਦੂਰਦਰਸ਼ਨ ਵੇਖਦੇ ਸਨ। ਮੇਰੀ ਮੁਰਾਦ ਹੈ ਪਾਕਿਸਤਾਨ 'ਚ ਖਬਰਾਂ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਂ, ਆਪਣੇ ਵਕਤ ਦੀ ਇਸ਼ਰਤ ਫਾਤਮਾ ਔਰ ਅੱਜ ਦੇ ਇਸ਼ਰਤ ਸਾਕਿਬ। ਬੜੇ ਫਖਰ ਦੇ ਨਾਲ ਆਪਾਂ ਕਹਿੰਦਾ ਇਹਨਾਂ ਨੂੰ, ਸੋ ਉਸੇ ਤਰ੍ਹਾਂ ਇੰਟਰਵਿਊ ਸ਼ੁਰੂ ਕਰਾਂਗਾ। ਅਸਲਾਮ ਵਾਲੇਕੁਮ ਆਪਾ ਜੀ, ਆਇਆਂ ਨੂੰ
ਜੀ। ਵਾਲੇਕੁਮ ਅਸਲਾਮ, ਬਹੁਤ ਸ਼ੁਕਰੀਆ ਕਿ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਮੇਰੀ ਆਪਣੀ ਜ਼ਬਾਨ 'ਚ ਕਰ ਰਹੇ ਹੋ
ਜੀ। ਇਹ ਆਵਾਜ਼ ਇਸ ਤੋਂ ਪਹਿਲਾਂ ਤੁਸੀਂ ਸਿਰਫ ਖਬਰਾਂ ਪੜ੍ਹਦਿਆਂ ਸੁਣੀ ਹੋਏਗੀ। ਮੇਰਾ ਖਿਆਲ ਹੈ ਕਿ ਗੱਲਬਾਤ ਆ ਜਿਹੜੀ ਉਹ ਅੱਜ ਤੁਸੀਂ ਪਹਿਲੀ ਵਾਰ ਵੇਖੋਗੇ। ਜੰਬਲ ਆਪਾਂ ਤੁਹਾਡੀ ਇਸਲਾਮਾਬਾਦ ਸ਼ਹਿਰ ਦੀ, ਫਿਰ ਇਹ ਟੀ ਵੀ ਵਾਲੇ ਪਾਸੇ ਜਿਹੜਾ ਆਉਣਾ ਹੋਇਆ ਖਬਰਾਂ ਪੜ੍ਹਨ ਦਾ ਮਾਮਲਾ, ਔਰ ਉਦੋਂ ਜਦੋਂ ਪਾਕਿਸਤਾਨ 'ਚ ਸ਼ਾਇਦ ਨਾ ਕੋਈ ਰਿਵਾਜ਼ ਸੀ, ਨਾ ਕੋਈ ਗੱਲ ਸੀ, ਨਾ ਕੋਈ ਬਾਤ ਸੀ, ਇਹ ਦੱਸਣਾ ਕਿ ਇੱਧਰ ਆਉਣ ਦਾ ਕੀ ਕੋਈ ਐਕਸੀਡੈਂਟਲੀ ਕੋਈ ਮਾਮਲਾ ਕਿੱਦਾਂ ਬਣਿਆ, ਇਹਦੇ ਪਿੱਛੇ ਕਹਾਣੀ ਕੀ?
ਐਕਸੀਡੈਂਟਲੀ ਹੀ ਕਹਿ ਸਕਦੇ ਹੋ ਤੁਸੀਂ ਕਿ ਮੈਂ ਕਾਲਜ ਦੇ ਸਕੂਲ 'ਚ ਡਿਬੇਟ ਵਗੈਰਾ ਕਰਦੀ ਸੀਗੀ ਅਤੇ ਮੇਰੀ ਜਿਹੜੀਆਂ ਟੀਚਰਾਂ ਸਨ, ਇੱਕ ਟੀਚਰ ਸਾਡੀ ਰੇਡੀਓ 'ਤੇ ਖਬਰਾਂ ਪੜ੍ਹਦੀ ਸਨ ਅਤੇ ਉਹਨਾਂ ਨੇ ਉਹ ਮੈਨੂੰ ਰੇਡੀਓ ਲੈ ਗਏ ਅਤੇ ਫਿਰ ਇਸੀ ਤਰ੍ਹਾਂ ਮੈਂ ਰੇਡੀਓ ਦੇ ਨਾਲ ਨਾਲ ਫਿਰ ਮੈਂ ਟੀ ਵੀ 'ਚ ਵੀ ਚਲੀ ਗਈ।
ਅੱਜ ਕਿੰਨੇ ਵਰੇ ਹੋ ਗਏ ਰੇਡੀਓ ਟੀ ਵੀ 'ਤੇ ਖਬਰਾਂ ਪੜ੍ਹਦੇ ਹਾਂ?
82 'ਚ ਮੈਂ ਕੰਮ ਸ਼ੁਰੂ ਕੀਤਾ ਸੀ।
ਇਸ਼ਰਤ ਸਾਕਿਬ ਜਾਂ ਇਸ਼ਰਤ ਫਾਤਮਾ, ਦੋਵਾਂ 'ਚ ਜਿਹੜਾ ਵੀ ਨਾਂ ਦੇ ਲਈਏ, ਇੱਕ ਲੰਮੀ ਚੋੜੀ ਮੈਂ ਲਿਸਟ ਗਿਣਵਾ ਸਕਦਾ ਵੱਡੇ ਨਾਵਾਂ ਦੀ। ਉਹ ਪਾਕਿਸਤਾਨੀ ਪ੍ਰੈਜ਼ੀਡੈਂਟ ਤੋਂ ਲੈ ਕੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਤੱਕ, ਔਰ ਗਲੀਆਂ ਦੇ ਵਿੱਚ ਫਿਰਦੇ ਉਹ ਆਮ ਪਾਕਿਸਤਾਨੀ ਜਿਹੜੇ ਸ਼ਾਇਦ ਖਾਬ ਹੋਵੇ ਕਿ ਜਿਨ੍ਹਾਂ ਨੇ ਬਿਲਕੁਲ ਫਿਰਦਿਆਂ ਤੁਰਦਿਆਂ ਤੁਹਾਨੂੰ ਵੇਖਿਆ ਹੋਵੇ, ਇਹ ਸਾਰੇ ਕਹਿ ਲਓ ਕਿ ਛੋਟੇ ਤੋਂ ਵੱਡੇ ਤੱਕ ਜਿਹੜੇ ਲੋਕ ਜਿਨ੍ਹਾਂ ਨੇ ਵੇਖਿਆ ਤੁਹਾਨੂੰ, ਤੁਹਾਡੇ ਕੰਮ ਤੋਂ ਵਾਕਫ ਨੇ, ਇਹਨਾਂ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਹੈ ਤਾਂ ਕਮਿਊਨਿਟੀ ਦਾ ਫਰਕ, ਮੈਂ ਸਵਾਲ ਆਪਣਾ ਜਿਹੜਾ ਉਹਨੂੰ ਜ਼ਰਾ ਹੋਰ ਸੋਝਲ ਕਰ ਲੈਣਾ ਤੁਹਾਡੇ ਲਈ ਕਿ ਉੱਚੇ ਔਰ ਸਾਡੇ ਤਰ੍ਹਾਂ ਦੇ ਆਮ ਲੋਕ ਨੇ ਜਿਹੜੇ ਉਹ ਜਦੋਂ ਅਚਾਨਕ ਤੁਹਾਨੂੰ ਵੇਖਦੇ ਨੇ ਤਇਹਨਾਂ ਦਾ ਰੱਦ ਅਮਲ ਕੀ ਹੁੰਦਾ?
ਕੁਛ ਵੀ ਨਹੀਂ, ਬਸ ਲੋਕ ਇੱਜ਼ਤ ਕਰਦੇ ਨੇ, ਪਿਆਰ ਕਰਦੇ ਨੇ। ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਆਪਣੇ ਤੋਂ ਪਿਆਰ ਕਰਨ ਨਾਲ ਅਤੇ ਆਪਣੀ ਇੱਜ਼ਤ ਕਰਨ ਨਾਲ, ਅਤੇ ਬਸ ਅੱਲਾਹ ਦੀ ਮਿਹਰਬਾਨੀ ਹੈ ਅਤੇ ਲੋਕਾਂ ਦੀ ਮੁਹੱਬਤ।
ਜ਼ਾਹਿਰ ਹੈ ਕਿ ਖਬਰਾਂ ਪੜ੍ਹਨ ਦੇ ਹਵਾਲੇ ਦੇ ਨਾਲ ਤਾਂ ਸਿਰਫ ਉਹ ਤੁਹਾਡਾ ਇੱਕ ਮੁੱਖ ਮਾਂਦਰਾ ਲੋਕਾਂ ਦੇ ਸਾਹਮਣੇ ਹੋਏਗਾ, ਲੇਕਿਨ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਤੁਸੀਂ ਮਿਊਜ਼ਿਕ ਵੀ ਸੁਣਦੇ, ਜੇ ਕੋਈ ਆਰਟ ਦੇ ਹੋਰ ਕੰਮਾਂ ਦੇ ਨਾਲ ਵੀ ਤੁਹਾਡਾ ਵਾਹ ਹੈ, ਕਿਹੋ ਜਿਹੇ ਇਸ਼ਰਤ ਫਾਤਮਾ ਜੇ ਤੁਸੀਂ?
ਸਾਰੀ, ਮੈਂ ਇੱਕ ਗੱਲ ਮੈਨੂੰ ਯਾਦ ਆਈ, ਮੈਂ ਜਦੋਂ ਟੀ ਵੀ 'ਚ ਕੰਮ ਕਰਦੀ ਸੀ ਅਤੇ ਮਤਲਬ ਮੇਰੇ ਅੰਮੀ ਮਜ਼ਾਕ ਉਡਾਉਂਦੇ ਨੇ, ਕਹਿੰਦੇ ਕਿ ਤੇਰਾ ਤਾਂ ਬਸ ਨਹੀਂ ਚੱਲਦਾ ਕਿ ਤੂੰ ਸੜਕ ਤਾਂ ਹੀ ਝਾੜੂ ਲਾ ਦੇਵੇਂ ਘਰ ਤੋਂ ਬਾਹਰ ਨਿਕਲ ਕੇ। ਅਤੇ ਮੈਂ ਗੇਟ ਦੇ ਕੋਲ ਝਾੜੂ ਲਾ ਰਹੀ ਸੀ ਅਤੇ ਮੇਰੇ ਸਾਹਮਣੇ ਵਾਲੇ ਘਰ 'ਚ ਸਾਡੇ ਇੱਕ ਅੰਕਲ ਰਹਿੰਦੇ ਸੀ, ਉਹਨਾਂ ਦੀ ਅੰਮੀ ਸੀ, ਬੜੇ ਬਜ਼ੁਰਗ, ਉਹ ਨਿਕਲੇ ਅਤੇ ਮੈਨੂੰ ਦੇਖਿਆ, ਕਹਿੰਦੇ ਤੂੰ ਨਾ ਇਹੋ ਜਿਹਾ ਕੰਮ ਕਰਿਆ ਕਰ, ਜੱਟੀ ਜਿਹੀ ਨਾ ਹੋਵੇ ਅਤੇ ਤੂੰ ਉੱਥੇ ਹੀ ਸੋਹਣੀ ਲੱਗਦੀ ਹੈ।
ਪੜ੍ਹਾਈ ਲਿਖਾਈ ਵੱਲੋਂ ਜ਼ਰਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਪੜ੍ਹਾਈ ਕਿੱਥੋਂ ਸ਼ੁਰੂ ਕੀਤੀ, ਮੁੜ ਕਿੱਥੋਂ ਬੱਜਿਆ, ਕਿੱਥੇ ਤੱਕ ਫਿਰ ਇਹ ਸਫ਼ਰ ਰਿਹਾ, ਔਰ ਅੱਗੇ ਹੁਣ ਅੱਜ ਕੱਲ੍ਹ ਕੀ ਮਸਰੂਫੀਅਤ?
ਪੜ੍ਹਾਈ ਇਸਲਾਮਾਬਾਦ 'ਚ ਹੀ, ਸਾਡੇ ਅਸੀਂ ਰਹੇ ਸਾਰੀ ਜ਼ਿੰਦਗੀ, ਇੱਥੇ ਹੀ ਪੜ੍ਹੇ ਅਤੇ ਪੜ੍ਹਾਈ ਦੇ ਨਾਲ ਨਾਲ ਹੀ ਮੈਂ ਰੇਡੀਓ ਟੀ ਵੀ 'ਚ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਵੀ ਮੈਂ ਰੇਡੀਓ 'ਤੇ ਮੈਂ ਖਬਰਾਂ ਵੀ ਪੜ੍ਹ ਰਹੀ ਹਾਂ ਅਤੇ ਕਰੰਟ ਅਫੇਅਰ ਦੇ ਪ੍ਰੋਗਰਾਮ ਵੀ ਕਰਦੀ ਹਾਂ ਅਤੇ ਲਿਖਣ ਦਾ ਮੈਨੂੰ ਬਹੁਤ ਸ਼ੌਕ ਹੈ ਅਤੇ ਇਨਸ਼ਾਅੱਲਾ ਮੈਂ ਲਿਖਾਂਗੀ ਕਾਲਮ ਅਨਕਰੀਬ।
ਕਦੀ ਸੋਚਿਆ ਅੱਜ ਇੰਨੇ ਵਰੇ ਇਸ ਸ਼ੋਭੇ ਨੂੰ ਦੇ ਕੇ ਕਿ ਅਗਰ ਤੁਸੀਂ ਖਬਰਾਂ ਨਾ ਪੜ੍ਹਦੇ ਤਾਂ ਜ਼ਿੰਦਗੀ ਦੇ ਕਿਹੜੇ ਸ਼ੋਭੇ ਜਾਂ ਕਿਹੜੇ ਕੰਮਕਾਰ ਦੇ ਵਿੱਚ ਰੁੱਝੇ ਹੁੰਦੇ?
ਮੈਂ ਸ਼ਾਇਦ ਪੜ੍ਹਾ ਰਹੀ ਹੁੰਦੀ ਜਾਂ ਸ਼ਾਇਦ ਮੈਂ ਉਸਤਾਦ ਹੀ ਹੁੰਦੀ ਜਾਂ ਮੈਂ ਸਾਈਕਾਇਟ੍ਰਿਸਟ ਹੁੰਦੀ।
ਕਦੀ ਸੋਚਿਆ ਸੀਗਾ ਕਿ ਖਬਰਾਂ ਪੜ੍ਹਨ ਦੇ ਤੁਫੈਲ ਰੱਬ ਦੀ ਜ਼ਾਤ ਇੰਨੀ ਇੱਜ਼ਤ, ਇੰਨੀ ਦੌਲਤ, ਇੰਨੀ ਸ਼ੋਹਰਤ ਦੇ ਦੇਵੇ?
ਨਹੀਂ ਨਹੀਂ, ਮੈਂ ਬੜੀ ਆਮ ਜਿਹੀ ਸ਼ਕਲ ਸੂਰਤ ਦੀ ਔਰਤ ਹਾਂ ਅਤੇ ਮੈਂ ਨਾ ਜਦੋਂ ਛੋਟੀ ਸੀ ਅਤੇ ਮੈਂ ਹਰ ਵੇਲੇ ਇਹੀ ਸੋਚਦੀ ਸੀ, ਮੈਂ ਕਹਿੰਦੀ ਸੀ ਅੱਲਾ ਮੀਆਂ ਮੁਝੇ ਆਪਣੇ ਖੂਬਸੂਰਤ ਨਹੀਂ ਬਣਾਇਆ। ਫਿਰ ਮੈਂ ਸੋਚਦੀ ਹੁੰਦੀ ਹਾਂ ਕਿ ਅੱਲਾ ਮੀਆਂ ਨੇ ਮੈਨੂੰ ਜਵਾਬ ਦਿੱਤਾ ਹੈ ਕਿ ਮੈਂ ਤੈਨੂੰ ਸੋਨਾ ਤਾਂ ਨਹੀਂ ਬਣਾਇਆ, ਲੇਕਿਨ ਮੈਂ ਤੈਨੂੰ ਇਸੀ ਸ਼ਕਲ ਦੇ ਉੱਤੇ ਮੈਂ ਤੈਨੂੰ ਇੱਜ਼ਤ ਅਤੇ ਮੁਹੱਬਤ ਦੇ ਦਿੱਤੀ ਹੈ।
ਬਿਲਾ ਸ਼ੁਬਾ ਇਹਦੇ 'ਚ ਕੋਈ ਸ਼ੱਕ ਨਹੀਂ, ਸ਼ਾਇਦ ਹੀ ਪਾਕਿਸਤਾਨ 'ਚ ਅੱਜ ਜਦੋਂ ਪ੍ਰਾਈਵੇਟ ਚੈਨਲਾਂ ਦੀ ਇੱਕ ਕਹਿ ਲਓ ਕਿ ਭਰਮਾਰ ਹੈ, ਉਹਦੇ 'ਚ ਵੀ ਤੁਹਾਡੀ ਆਪਣੀ ਸ਼ਖਸੀਅਤ ਇੱਕ ਅਹਿਦ ਦਾ ਦਰਜਾ ਰੱਖਦੀ ਹੈ। ਆਪ ਤੁਹਾਨੂੰ ਕਿਹੜਾ ਨਿਊਜ਼ਕਾਸਟਰ ਜਾਂ ਕਿਹੜੇ ਖਬਰਾਂ ਪੜ੍ਹਨ ਵਾਲੇ ਮੇਲ ਫੀਮੇਲ ਨੇ ਜਿਹੜੇ ਉਹ ਪਸੰਦ ਸਨ, ਇਹ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ। ਤੁਹਾਡੇ ਸ਼ੋਭੇ ਦੇ ਕਿਹੜੇ ਲੋਕ ਨੇ ਜਿਹੜੇ ਤੁਸੀਂ ਕਹਿੰਦੇ ਜੀ ਕਿ ਹਾਂ ਇਹ ਲੈਜੈਂਡ ਸੀ, ਇਹ ਵਾਕਈ ਇੱਕ ਜੈਨੂਇਨ ਆਰਟਿਸਟ ਸੀ?
ਜਦੋਂ ਮੈਂ ਖਬਰਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਸਨ ਤਾਂ ਉਹ ਵੇਲਾ ਉਹ ਸੀ ਜਦੋਂ ਜਿਹੜੇ ਖਬਰਾਂ ਦੀ ਦੁਨੀਆ 'ਚ ਜਿਹੜੇ ਨਾਂ ਸਨ ਉਹ ਅੱਜ ਵੀ ਜ਼ਿੰਦਾ ਨੇ। ਅਜ਼ਹਰ ਲੋਧੀ, ਖਾਲਿਦ ਹਮੀਦ, ਅਬਦੁਲ ਸਲਾਮ, ਸੁਰੈਯਾ ਸ਼ਹਾਬ ਸਨ, ਮਹਾਪਾਰਾ ਸਫਦਰ, ਅਰਜੁਮਨ ਸ਼ਾਹੀਨ ਸਾਹਿਬਾ, ਜ਼ੁਬੈਰਉਦੀਨ, ਵਿਰਾਸਤ ਮਿਰਜ਼ਾ ਵੀ ਸਨ, ਕਰਾਚੀ ਤੋਂ ਪੜ੍ਹਦੇ ਸਨ। ਮੈਂ ਹੁਣ ਅਗਰ ਮੁਕਾਬਲਾ ਕਰਾਂ ਜਾਂ ਮੁਵਾਜ਼ਨਾ ਕਰਾਂ ਤਾਂ ਮੈਂ ਦੇਖਦੀ ਹਾਂ ਕਿ ਉਸ ਵੇਲੇ ਜਿਹੜੇ ਨਿਊਜ਼ ਰੀਡਰਸ ਦੇ ਉਹਨਾਂ ਦਾ ਜਿਹੜਾ ਇੰਤਖਾਬ ਹੁੰਦਾ ਸੀ ਉਹ ਇਹ ਦੇਖ ਕੇ ਕੀਤਾ ਜਾਂਦਾ ਸੀ ਕਿ ਉਹ ਆਪਣੀ ਸ਼ਖਸੀਅਤ ਦੇ ਹਵਾਲੇ ਨਾਲ ਇੱਕ ਜਿਹੜਾ ਨਿਊਜ਼, ਸੋਰੀ ਮੇਰੀ ਪੰਜਾਬੀ ਇਤਨੀ ਅੱਛੀ ਨਹੀਂ ਹੈ ਲੇਕਿਨ ਹਮ ਹੈ ਹੀ ਪੰਜਾਬੀ, ਲੇਕਿਨ ਮੇਰੀ ਅੰਮੀ ਨੇ ਮੁਝੇ ਕਭੀ ਇਤਨਾ ਅੱਛਾ ਬੋਲਣ ਨਹੀਂ ਦਿਆ ਪੰਜਾਬੀ।
ਸਾਡੇ ਸੁਣਨ ਵਾਲੇ ਇਹ ਸਭ ਕੁਛ ਰਲਵਾਂ ਮਿਲਵਾਂ ਜਿਹੜਾ ਇਹ ਬਹੁਤ ਇੰਜੋਏ ਕਰ ਰਹੇ ਹੋਣਗੇ ਔਰ ਮੈਨੂੰ ਪੂਰਾ ਯਕੀਨ ਹੈ ਕਿਉਂਕਿ ਇੱਥੇ ਮੈਂ ਦੱਸਦਾ ਜਾਵਾਂ ਕਿ ਇਸ਼ਰਤ ਸਾਕਿਬ ਹੋਣਾ ਦਾ ਜਾਂ ਇਸ਼ਰਤ ਫਾਤਮਾ ਦੋਵੇਂ ਨਾਂ ਇਹਨਾਂ ਦੇ ਵਜ੍ਹਾ ਸ਼ੋਹਰਤ ਨੇ, ਇਸ ਲਈ ਦੋਵੇਂ ਨਾਂ ਮੈਂ ਲੈ ਰਿਹਾ। ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਪੰਜਾਬੀ ਇੰਟਰਵਿਊ ਆ, ਇਸ ਕਰਕੇ ਜ਼ੁਬਾਨ ਦਾ ਲਹਿਜਾ ਜਾਂ ਉਹਦੇ 'ਚ ਕੋਈ ਬਦਲਾਅ ਹੋਵੇ ਤਾਂ ਸਾਡੇ ਸੁਣਨ ਵਾਲੇ ਵੀ ਖੁੱਲ੍ਹੇ ਦਿਲ ਨਾਲ ਕਬੂਲ ਕਰਨਗੇ। ਤੁਸੀਂ ਆਪਣੀ ਗੱਲ ਪੂਰੀ ਕਰੋ।
ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਾਂਗੀ, ਅਸੀਂ ਹੈ ਪੰਜਾਬੀ ਹਨ ਬੁਨਿਆਦੀ ਤੌਰ 'ਤੇ ਅਤੇ ਮੇਰੇ ਘਰ ਵਾਲੇ ਸਾਰੇ, ਖਾਸ ਤੌਰ ਮੇਰੇ ਸ਼ੋਹਰ, ਮੇਰੇ ਮਾਂ ਪੇ ਸਾਰੇ ਪੰਜਾਬੀ 'ਚ ਗੱਲ ਕਰਦੇ ਨੇ। ਲੇਕਿਨ ਮੈਂ ਬੜਾ ਫਖਰ ਮਹਿਸੂਸ ਕਰਦੀ ਹਾਂ ਕਿ ਪੰਜਾਬੀ ਹੋਣ ਤੋਂ ਬਾਵਜੂਦ ਉਹ ਲੋਕ ਜਿਨ੍ਹਾਂ ਨੇ ਉਰਦੂ ਨਾਲ ਬਹੁਤ ਪਿਆਰ ਕੀਤਾ ਉਹ ਜ਼ਿਆਦਾਤਰ ਪੰਜਾਬੀ ਸਨ, ਜੈਸੇ ਅਲਾਮਾ ਇਕਬਾਲ, ਫੈਜ਼ ਅਹਿਮਦ ਫੈਜ਼, ਮੈਂ ਵੀ।
ਇਹਦੇ 'ਚ ਤਾਂ ਕੋਈ ਸ਼ੱਕ ਨਹੀਂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਅੱਛਾ, ਹੁਣ ਅੱਗੇ ਬਾਲ ਬੱਚੇ, ਘਰਦਾਰੀ, ਇਹ ਸਾਰੇ ਮਾਮਲੇ ਹੋਏ, ਖਬਰਾਂ ਨੇ ਜ਼ਾਹਰ ਹੈ ਕਿ ਤੁਹਾਡੀ ਜ਼ਿੰਦਗੀ, ਤੁਹਾਡਾ ਲਾਈਫ ਸਟਾਈਲ ਹੀ ਬਦਲ ਕੇ ਰੱਖ ਦਿੱਤਾ। ਕਦੀ ਕਦਾਰ ਇਸ ਰੁਝ ਦੇ ਵਿੱਚ ਇਹ ਵਕਤ ਆਉਂਦਾ ਹੈ ਕਿ ਇਸ ਸ਼ੋਭੇ ਤੋਂ, ਇਸ ਕੰਮ ਤੋਂ ਦੂਰ ਹੋਣਾ ਪਵੇ, ਹੋਵੇ ਤਾਂ ਜ਼ਾਹਰ ਜ਼ਿੰਦਗੀ ਦਿੱਤੀ ਹੈ ਕੋਈ ਦੁੱਖ ਤਕਲੀਫ, ਉਹ ਅੰਦਰ ਦੇ ਅਹਿਸਾਸਾਤ ਕਿਹੋ ਜਿਹੇ ਹੁੰਦੇ ਨੇ?
ਨਹੀਂ, ਮੈਂ ਕਦੀ ਸੋਚਾਂ ਵੀ ਕਿ ਮੈਂ ਕਦੀ ਉਹ ਵਕਤ, ਉਹ ਵੇਲਾ ਆਵੇ ਕਿ ਮੈਂ ਇਸ ਮਾਈਕ ਨੂੰ ਛੱਡ ਦੇਵਾਂ ਅਤੇ ਮੈਨੂੰ ਇਸ ਤਰ੍ਹਾਂ ਲੱਗਦਾ ਜਿੱਥੇ ਕੋਈ ਸਰਿੰਜ ਲਾ ਕੇ ਨਾ ਮੇਰੀਆਂ ਰਗਾਂ ਤੋਂ ਖੂਨ ਖਿੱਚ ਰਿਹਾ ਹੈ, ਮਤਲਬ ਇਹ ਕੰਮ ਮੇਰੀ ਰਗਾਂ 'ਚ ਖੂਨ ਦੀ ਤਰ੍ਹਾਂ ਦੌੜਿਆ ਹੈ।
ਇਹ ਮੇਰੀ ਇਹ ਗੁੜਲੱਕ ਹੈ ਕਿ ਮੈਂ ਇੰਟਰਵਿਊ ਕਰਦਿਆਂ ਤੁਹਾਨੂੰ ਹੱਸਦੇ ਹਾਂ, ਖੇਡਦੇ ਹਾਂ, ਵੇਖਣ ਵੀ ਡਿਆ ਹਾਂ ਔਰ ਤੁਹਾਡਾ ਹਾਸਾ ਜਿਹੜਾ ਮੇਰਾ ਖਿਆਲ ਹੈ ਕਿ ਨਸ਼ਰਿਆਤੀ ਦੁਨੀਆ 'ਚ ਇਹ ਪਹਿਲੀ ਵਾਰ ਇਸ਼ਰਤ ਫਾਤਮਾ, ਇਸ਼ਰਤ ਸਾਕਿਬ ਹੋਣਾ ਦਾ ਹਾਸਾ ਜਿਹੜਾ ਉਹਦਾ ਵੀ ਲੋਕਾਂ ਨੂੰ ਪਤਾ ਲੱਗਾ ਹੋਏਗਾ। ਕਿਸ ਕਿਸਮ ਦੇ ਟੀ ਵੀ ਪ੍ਰੋਗਰਾਮ ਨੇ ਜਿਹੜੇ ਉਹ ਤੁਸੀਂ ਵੇਖਦੇ ਜੀ?
ਨਹੀਂ, ਮੈਂ ਟੀ ਵੀ ਸਿਰਫ ਕਰੰਟ ਅਫੇਅਰਸ ਦੇ ਪ੍ਰੋਗਰਾਮ ਦੇਖਦੀ ਹਾਂ ਜਾਂ ਖਬਰਾਂ ਸੁਣਦੀ ਹਾਂ, ਮੈਂ ਡਰਾਮੇ ਵਗੈਰਾ ਨਹੀਂ ਦੇਖਦੀ। ਹਾਂ, ਮੂਵੀਜ਼ ਕਦੀ 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 ਸਾਲ 'ਚ ਇੱਕ ਅੱਧੀ ਵਾਰੀ ਵੇਖ ਲੈਂਦੀ ਹਾਂ, ਉਹ ਵੀ ਮੈਨੂੰ ਕੋਈ ਦੱਸੇ ਕਿ ਹਾਂ ਜੀ ਬਹੁਤ ਅੱਛੀ ਫਿਲਮ ਹੈ ਅਤੇ ਮੈਂ ਫਿਰ ਦੇਖ ਲੈਂਦੀ ਹੁੰਦੀ ਹਾਂ।
ਅੱਛਾ, ਆਪਾਂ ਇਹ ਦੱਸੋ ਕਿ ਖਾਣ ਪੀਣ ਵੱਲੋਂ ਤਬੀਅਤ ਚਸਕੋਰੀ ਹੈ? ਨਹੀਂ ਵੀ ਤਾਂ ਫਿਰ ਵੀ ਦੱਸ ਦਿਓ, ਖਾਣ ਪੀਣ 'ਚ ਕੀ ਪਸੰਦ ਹੈ?
ਮੈਨੂੰ ਆਪਣੇ ਦੇਸੀ ਖਾਣੇ ਜ਼ਿਆਦਾ ਪਸੰਦ ਨੇ ਅਤੇ ਮੈਂ ਜ਼ਿਆਦਾ ਕ੍ਰਿਸਪੀ ਔਰ ਸਪਾਈਸੀ ਖਾਣੇ ਪਸੰਦ ਕਰਦੀ ਹਾਂ, ਹਾਲਾਂਕਿ ਸਿਹਤ ਲਈ ਅੱਛੇ ਤਾਂ ਨਹੀਂ ਹੁੰਦੇ, ਲੇਕਿਨ ਪੰਜਾਬੀਆਂ ਨੂੰ ਮੇਰਾ ਖਿਆਲ ਖਾਸਾ ਸ਼ੌਕ ਹੈ ਖਾਣ ਪੀਣ ਦਾ ਅਤੇ ਮਿਰਚਾਂ ਖਾਣ ਦਾ, ਸਵਾਦ ਹੀ ਕੁਛ ਹੋਰ ਹੁੰਦਾ ਹੈ।
ਅੱਛਾ, ਇਹ ਦੱਸੋ ਕਿ ਫਿਰਨ ਤੁਰਨ ਵੱਲੋਂ ਕਈ ਵਾਰ ਜ਼ਿੰਦਗੀ ਹੈ ਜਿਹੜੀ ਉਹ ਜਦੋਂ ਬਿਲਕੁਲ ਇਹੋ ਜਿਹੀ ਮਸ਼ੀਨੀ ਬਣ ਜਾਏ ਕਿ ਰੋਜ਼ ਸਵੇਰੇ ਖਬਰਾਂ ਪੜ੍ਹਨ ਜਾਣਾ, ਰੋਜ਼ ਸ਼ਾਮ ਨੂੰ ਨਿਆਣੇ ਨੂੰ ਟਾਈਮ ਦੇਣਾ, ਤਾਂ ਫਿਰ ਕਈ ਵਾਰ ਜੀ ਚਾਹੁੰਦਾ ਹੈ ਕਿ ਕੋਈ ਇਹੋ ਜਿਹਾ ਥਾਂ ਟਿਕਾਣਾ ਹੋਵੇ ਜਿੱਥੇ ਮੈਂ ਚਲੀ ਜਾਵਾਂ, ਮੈਨੂੰ ਕੋਈ ਪਛਾਣੇ ਨਾ, ਮੇਰੀ ਸ਼ਨਾਖਤ ਦੇ ਸਿਰ 'ਤੇ ਮੈਨੂੰ ਕੋਈ ਪ੍ਰੋਟੋਕੋਲ ਨਾ ਦਿੱਤਾ ਜਾਵੇ, ਮੈਂ ਇਕੱਲੀ ਹੋਵਾਂ, ਉੱਥੋਂ ਦੇ ਕੁਦਰਤੀ ਮੰਜ਼ਰ ਹੋਣ, ਮੈਂ ਉਹਨਾਂ ਨਾਲ ਗੱਲਬਾਤ ਕਰਾਂ, ਜਾਂ ਇਸ ਤੋਂ ਅੱਡ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਕਿਹੜਾ ਅਮਲ ਆ ਫਿਰਨ ਤੁਰਨ ਤੋਂ ਅੱਡ ਜਿਹੜਾ ਕਰਦੇ ਜੇ?
ਮੇਰਾ ਕਦੀ ਵੀ ਦਿਲ ਨਹੀਂ ਚਾਹਿਆ, ਇਹ ਚਾਹਿਆ ਕਿ ਮੈਂ ਕੰਮ ਨੂੰ ਚਾਹੇ ਥੋੜ੍ਹੇ ਟਾਈਮ ਲਈ ਛੱਡ ਦੇਵਾਂ। ਮੈਂ ਹਮੇਸ਼ਾ ਖੁਦ ਵੀ ਅਤੇ ਮੈਂ ਲੋਕਾਂ ਨੂੰ ਵੀ ਇਹੀ ਕਹਿੰਦੀ ਹਾਂ ਕਿ ਅਗਰ ਕੰਮ ਮਿਲੇ ਤਾਂ ਸ਼ੁਕਰ ਅਦਾ ਕਰਿਆ ਕਰੋ। ਕੰਮ ਤੋਂ ਅਸੀਂ ਤੰਗ ਪੈਂਦੇ ਨੇ, ਅਸੀਂ ਕਹਿੰਦੇ ਹਾਏ ਕੰਮ 'ਤੇ ਜਾਣਾ ਹੈ, ਹਾਏ ਨਹੀਂ ਕਹਿਣਾ ਚਾਹੀਦਾ, ਕਹਿਣਾ ਚਾਹੀਦਾ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕੰਮ 'ਤੇ ਜਾਣਾ ਹੈ।
ਮਿਊਜ਼ਿਕ ਕਿਸ ਕਿਸਮ ਦਾ ਸੁਣਦੇ ਜੀ? ਤੁਹਾਡਾ ਪਸੰਦੀਦਾ ਗਾਇਕ ਕੌਣ ਆ, ਕਿਹੜਾ ਗੀਤ ਹੈ ਜਿਹੜਾ ਬਹੁਤ ਪਸੰਦ ਹੈ?
ਮੈਨੂੰ ਆਪਦਾ ਪਰਵੀਨ ਪਸੰਦ ਨੇ, ਨੁਸਰਤ ਫਤਿਹ ਅਲੀ ਖਾਨ, ਰਾਹਤ ਫਤਿਹ ਅਲੀ ਖਾਨ, ਨਯਰਾ ਨੂਰ, ਫਰੀਦਾ ਖਾਨਮ, ਮੁਨੀ ਬੇਗਮ ਦੀ ਗਜ਼ਲ ਮੈਨੂੰ ਬਹੁਤ ਪਸੰਦ ਹੈ, ਇੱਕ ਬਾਰ ਮੁਸਕੁਰਾ ਦਿਓ।
ਜਿਹੜੀਆਂ ਸ਼ੈਵਾਂ ਵਾਹ ਵਾਹ ਪਸੰਦ ਹੁੰਦੀਆਂ ਕਈ ਵਾਰ ਸੁਣਦਿਆਂ ਬੰਦਾ ਆਪ ਵੀ ਥੋੜ੍ਹੀ ਜਿਹੀ ਗੁਣਗੁਣਾ ਲੈਂਦਾ ਹੈ, ਅਤੇ ਜੇ ਇਹ ਤਜਰਬਾ ਇਸ ਵੇਲੇ ਹੋ ਜਾਵੇ ਤਾਂ ਫਿਰ ਤਾਂ ਸੋਨੇ ਸੁਹਾਗਾ ਹੋ ਜਾਵੇ।
ਨਹੀਂ, ਇਹ ਕੰਮ ਨਹੀਂ ਕਰ ਸਕਦੀ।
ਚਲੋ ਅੱਛਾ ਆਪਾਂ ਇਹ ਦੱਸੋ ਕਿ ਟੀ ਵੀ ਦੇ ਉੱਤੇ ਤੁਹਾਡਾ ਮੁੱਖ ਮਾਂਦਰਾ, ਤੁਹਾਡੀ ਸ਼ਖਸੀਅਤ ਦਾ ਕਹਿ ਲਓ ਕਿ ਇੱਕ ਪਹਿਲੂ ਉਹ ਨੱਕ ਦਾ ਕੋਕਾ ਸੀਗਾ, ਉਹ ਤੀਲੀ ਸੀਗੀ ਜਿਹਦੀ ਵਜ੍ਹਾ ਸ਼ੋਹਰਤ ਬੜੀ ਲੰਮੀ ਚੌੜੀ ਬਣੀ। ਮੈਨੂੰ ਇਹ ਯਾਦ ਹੈ ਕਿ ਮੇਰੀ ਮਾਂ ਨੇ ਸੁਨਿਆਰੇ ਨੂੰ, ਬਹੁ ਸੁਨਿਆਰਾ ਹੁੰਦਾ ਸੀ ਸ਼ੇਖਪੁਰਾ, ਅਤੇ ਉਹਨੂੰ ਆਖਿਆ ਉਹਨੇ ਖਬਰਾਂ ਪੜ੍ਹਨ ਵਾਲੀ ਇਸ਼ਰਤ, ਉਹ ਜਿੱਦਾਂ ਉਹਨੇ ਨਹੀਂ ਬਰੀਕ ਤੀਲੀ ਪਾਈ ਹੁੰਦੀ, ਮਤਲਬ ਕਦੀ ਕੋਈ ਭਰਵਾਂ ਜ਼ੇਵਰ ਨਹੀਂ ਸੀ ਪਾਇਆ, ਲੇਕਿਨ ਉਹ ਇੱਕ ਬਰੀਕ ਜਿਹੇ ਜਿਹੜਾ ਕੋਕਾ ਸੀਗਾ ਨੱਕ ਦਾ, ਉਹਦੇ ਬਹੁਤ ਚਰਚੇ ਸਨ। ਕੀ ਸਟੋਰੀ ਹੈ, ਕੀ ਇੰਤਖਾਬ, ਔਰ ਤੁਸੀਂ ਵੀ ਫਿਰ ਸਾਰੀ ਜ਼ਿੰਦਗੀ ਉਹਨੂੰ ਬਦਲਿਆ ਨਹੀਂ, ਸਟਿਲ ਅੱਜ ਵੀ ਜਦੋਂ ਮੈਂ ਇੰਟਰਵਿਊ ਕਰ ਰਿਹਾ।
ਬਸ ਅੱਛਾ ਲੱਗਦਾ ਸੀ ਮੈਨੂੰ ਨੱਕ 'ਚ ਪਾਉਣਾ ਕੋਕੇ ਦਾ, ਅਤੇ ਫਿਰ ਦੇਖਣ ਵਾਲਿਆਂ ਨੂੰ ਵੀ ਅੱਛਾ ਲੱਗਿਆ। ਅਤੇ ਹੁਣ ਜਦੋਂ ਅਸੀਂ ਦੁਬਾਰਾ ਸਾਡੀ ਰੇਡੀਓ ਦੀਆਂ ਖਬਰਾਂ ਵੀ ਹੁਣ ਵੈੱਬ 'ਚ ਜਾ ਰਹੀਆਂ ਨੇ, ਅਤੇ ਫਿਰ ਵੀ ਲੋਕਾਂ ਨੂੰ ਉਹੀ ਚੀਜ਼ ਜ਼ਿਆਦਾ ਪਸੰਦ ਹੈ, ਮੇਰਾ ਸਿਰ 'ਤੇ ਦੁਪੱਟੇ ਦਾ ਲੈਣਾ ਅਤੇ ਮੇਰੇ ਨੱਕ ਦਾ ਕੋਕਾ।
ਪਾਕਿਸਤਾਨ 'ਚ 90 ਟੀ ਵੀ ਚੈਨਲ ਆਏ ਜਿਹਦੇ ਕੋਲ ਕੋਈ ਥੋੜ੍ਹਾ ਜਿਹਾ ਆਰਟ, ਥੋੜ੍ਹਾ ਜਿਹਾ ਹੁਨਰ ਵੀ ਸੀਗਾ, ਉਹਨੂੰ ਵੀ ਸਕਰੀਨ 'ਤੇ ਮੌਕਾ ਜ਼ਰੂਰ ਲੱਭਾ। ਇੱਕ ਇਸ਼ਰਤ ਫਾਤਮਾ ਨਹੀਂ 90 ਟੀ ਵੀ ਚੈਨਲ ਦੇ ਸਕੇ, ਕੀ ਗੁਰ ਸੀਗਾ ਤੁਹਾਡੇ ਕੋਲ ਕਿ ਜਿਹੜਾ ਇਹ 90 ਟੀ ਵੀ ਚੈਨਲ ਨਹੀਂ ਤਖਲੀਕ ਕਰ ਸਕੇ?
ਮੇਰਾ ਖਿਆਲ ਹੈ ਤੁਸੀਂ ਨਹੀਂ, ਇਹੋ ਜਿਹੀ ਗੱਲ ਨਹੀਂ, ਮੇਰਾ ਖਿਆਲ ਹੈ ਬਸ ਅੱਲਾਹ ਦਾ ਕਰਮ ਹੈ।
ਵਾਹ, ਰੱਬ ਦੀ ਇਸ ਦੇਣ 'ਤੇ ਖੁਸ਼ੀ। ਪਾਕਿਸਤਾਨ ਦੇ ਸਭ ਤੋਂ ਵੱਡੇ ਜ਼ਜ਼ਾ, ਤਮਗਾ ਇਮਤਿਆਜ਼, ਸਿਤਾਰਾ ਇਮਤਿਆਜ਼, ਪ੍ਰਾਈਡ ਆਫ ਪਰਫਾਰਮੈਂਸ, ਸਭ ਕੁਛ ਲੱਭ ਲਿਆ, ਕੀ ਰੀਝ ਹੈ ਜਿਹੜੀ ਹਜੇ ਵੀ ਅੰਦਰ ਹੈ ਕਿ ਇਹ ਇੱਕ ਕਮੀ ਹੈ, ਇੱਕ ਘਾਟਾ ਹੈ?
ਸਭ ਤੋਂ ਬੜੀ ਚੀਜ਼ ਜਿਹੜੀ ਮੈਨੂੰ ਹਾਸਿਲ ਹੋਈ ਉਹ ਮੈਨੂੰ ਹਜ ਦੀ ਸਾਦਤ ਸੀ। ਉਹਦੇ ਬਾਅਦ ਫਿਰ ਅੱਲਾਹ ਦਾ ਇਹ ਕਰਮ ਕਿ ਲੋਕਾਂ ਨੇ ਮੈਨੂੰ ਬਹੁਤ ਮੁਸਬਤ ਅੰਦਾਜ਼ ਨਾਲ ਇੱਜ਼ਤ ਦਿੱਤੀ, ਬਹੁਤ ਇੱਜ਼ਤ ਦਿੱਤੀ, ਮੇਰੀ ਔਕਾਤ ਨਹੀਂ ਹੈ ਬਸ।
ਸਾਡੇ ਉਹ ਸਾਰੇ ਸੁਣਨ ਵਾਲੇ ਜਿਹੜੇ ਸੱਤ ਸਮੁੰਦਰੋਂ ਪਾਰ ਤੁਹਾਨੂੰ ਸੁਣ ਰਹੇ ਨੇ, ਮੈਨੂੰ ਤਾਂ ਇੰਟਰਵਿਊ ਬਿਲਕੁਲ ਅੰਤ ਅਖੀਰ 'ਤੇ ਅੱਪੜ ਗਿਆ, ਹਜੇ ਤੱਕ ਵੀ ਇਹ ਸਾਰਾ ਕੰਮ ਜਿਹੜਾ ਖਾਬ ਲੱਗ ਰਿਹਾ। ਸੋ ਬਹੁਤ ਸਾਰੇ ਮੇਰੇ ਵਰਗੇ ਦੀਵਾਨਾਵਾਰ ਚਾਤਕਾਰ ਹੋਣਗੇ ਤੁਹਾਡੇ ਜਿਹੜੇ ਪੂਰੀ ਦੁਨੀਆਂ 'ਚ ਖਿਲ ਰਹੇ ਨੇ। ਇਸ਼ਰਤ ਫਾਤਮਾ, ਖਬਰਾਂ ਬੋਲਣ ਤੋਂ ਅੱਡ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕੀ ਸੁਨਾ ਉਹਨਾਂ ਨੂੰ ਦੇਣਾ ਚਾਹਣਗੇ?
ਜਿਹੜੇ ਮੁਲਕ ਦੇ ਸਫੀਰ ਨੇ, ਬੈਰੂਨੇ ਮੁਲਕ ਜਿਹੜੇ ਨੁਮਾਇੰਦਗੀ ਕਰਦੇ ਨੇ ਪਾਕਿਸਤਾਨ ਦੀ, ਉਹਨਾਂ ਉੱਤੇ ਬਹੁਤ ਬੜੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਪਾਕਿਸਤਾਨ ਦਾ ਇਮੇਜ ਜਿਹੜਾ ਹੈ ਉਹ ਬਿਹਤਰ ਬਣਾਉਣ। ਅਤੇ ਬਸ ਮੈਂ ਇਹੀ ਕਹਾਂਗੀ ਕਿ ਆਪਣੀ ਜ਼ਿੰਦਗੀ ਦੇ ਨਾਲ ਨਾਲ ਪਾਕਿਸਤਾਨ ਦੇ ਇਮੇਜ ਨੂੰ ਜਿੰਨਾ ਬਿਹਤਰ ਕਰ ਸਕਦੇ ਹੋ ਉਹ ਜ਼ਰੂਰ ਕਰੋ।
ਬਹੁਤ ਸ਼ੁਕਰੀਆ ਇਸ਼ਰਤ ਸਾਕਿਬ ਜੀ, ਰੱਬ ਕਰੇ ਇਹ ਆਵਾਜ਼ ਇਸੇ ਤਰ੍ਹਾਂ ਸਲਾਮਤ ਰਹੇ, ਇਹ ਸ਼ਖਸੀਅਤ ਆ ਜਿਹੜੀ ਇਹਦਾ ਅਦਬ ਇਹਤਰਾਮ ਇਸੇ ਤਰ੍ਹਾਂ ਕਾਇਮ ਰਹੇ, ਔਰ ਤੁਹਾਡੀ ਆਪਣੇ ਸ਼ੁਭ ਦੇ ਨਾਲ ਮੁਹੱਬਤ ਇਸੇ ਤਰ੍ਹਾਂ ਕਾਇਮ ਰਹੇ। ਬਹੁਤ ਸ਼ੁਕਰੀਆ, ਮੇਰੇ ਬਾਰ ਬਾਰ ਦੇ ਇਸਰਾਰ, ਮੇਰੀ ਬਾਰ ਬਾਰ ਦੀ ਜ਼ਿੱਦ ਤੋਂ ਬਾਅਦ ਅੱਜ ਤੁਸੀਂ ਮੈਨੂੰ ਇਸਲਾਮਾਬਾਦ ਬੁਲਾ ਕੇ ਮੇਰੀ ਰੀਝ ਦੇ ਮੁਤਾਬਿਕ ਮੈਨੂੰ ਇਹ ਪੰਜਾਬੀ ਇੰਟਰਵਿਊ ਦਿੱਤਾ, ਜਿਹੜਾ ਮੇਰੇ ਪਿਛਲੇ ਕੀਤੇ ਗਏ ਇੰਟਰਵਿਊਜ਼ ਦੇ ਵਿੱਚ ਇੱਕ ਯਾਦਗਾਰ ਵਾਧਾ ਹੈ। ਧੰਨ ਭਾਗ ਮੇਰੇ, ਔਰ ਬਹੁਤ ਸਾਰਾ ਦਿਲੋਂ ਇਹਤਰਾਮ ਤੁਹਾਡੇ ਲਈ।
ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਸੁਣਨ ਵਾਲਾ ਵੀ ਬਹੁਤ ਬਹੁਤ ਸੁਣਨ ਵਾਲਾਂ ਦਾ ਸ਼ੁਕਰੀਆ।
ਲਓ ਜੀ, ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਸਪੁਰਦ ਕਰਨੇ ਹਾਂ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ। sbs.com.au